You're with SBS Radio.
ਅੱਜ ਦੀਆਂ ਮੁੱਖ ਖਬਰਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਬਾਰੇ ਖਾਸ ਬਿਆਨਬਾਜ਼ੀ। ਵਿਕਟੋਰੀਆ 'ਚ 300 ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਅਤੇ 7 ਹੋਰ ਮੌਤਾਂ। ਅਤੇ ਮਾਹਿਰਾਂ ਵੱਲੋਂ ਆਸਟ੍ਰੇਲੀਆ ਦੀ ਘਟਦੀ ਪ੍ਰਵਾਸ ਦਰ ਦੇ ਆਰਥਿਕਤਾ ਲਈ ਮਾੜੇ ਨਤੀਜਿਆਂ ਬਾਰੇ ਚੇਤਾਵਨੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਆਖਿਆ ਹੈ ਕਿ ਆਸਟ੍ਰੇਲੀਆ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਨਹੀਂ ਸਗੋਂ ਇਹ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਿਹਾ। ਇਸ ਦੌਰਾਨ ਵਿਕਟੋਰੀਆ 'ਚ ਅੱਜ 300 ਹੋਰ ਨਵੇਂ ਕੇਸ ਦਰਜ ਕੀਤੇ ਗਏ ਨੇ। ਮਾੜੇ ਹਾਲਾਤ ਦੇ ਮੱਦੇਨਜ਼ਰ 3100 ਫੌਜ ਕਰਮਚਾਰੀ ਵਿਕਟੋਰੀਆ ਵਿੱਚ ਸਹੂਲਤ ਲਈ ਤੈਨਾਤ ਕੀਤੇ ਗਏ ਨੇ। ਇਸ ਦੌਰਾਨ ਸ਼੍ਰੀ ਮੋਰਿਸਨ ਨੇ ਆਖਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਨੂੰ ਇਸ ਸੰਬੰਧੀ ਪੂਰੇ ਸੰਜਮ ਅਤੇ ਜ਼ੋਰ ਨਾਲ ਕੰਮ ਕਰਨ ਦੀ ਲੋੜ ਹੈ।
I think the events both in Victoria and New South Wales are a reminder that the virus is still out there, it'll still make its way and it'll still throw everything at us, and we must be prepared to respond. You can deal with outbreaks, you can get on top of them, but you've got to be constant about it and you've got to throw everything at it. And we will get on top of it in Victoria because there is the determination and the cooperation to achieve that.
Trader Josh Frydenberg ne aakhya hai ki Australian aarthikta dooje mulkaan de muqable kaafi theek hai. ਹੁਣ ਤੱਕ ਫੈਡਰਲ ਸਰਕਾਰ ਕੋਰੋਨਾ ਸੰਕਟ ਦੌਰਾਨ $300 ਬਿਲੀਅਨ ਅਤੇ ਰਾਜ ਸਰਕਾਰਾਂ $42 ਬਿਲੀਅਨ ਖਰਚ ਚੁੱਕੀਆਂ ਨੇ। ਕੌਮੀ ਕੈਬਨਿਟ ਦੌਰਾਨ $72 ਬਿਲੀਅਨ ਦੇ ਨਵੇਂ ਪ੍ਰੋਜੈਕਟਸ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ, ਜਿਹਦੇ ਤਹਿਤ 66,000 ਨਵੀਆਂ ਨੌਕਰੀਆਂ ਨੂੰ ਬਲ ਮਿਲਣ ਦੀ ਸੰਭਾਵਨਾ ਹੈ। ਸ਼੍ਰੀ ਫ੍ਰਾਈਡਨਬਰਗ ਨੇ ਆਖਿਆ ਕਿ ਅਗਲੇ ਪੜਾਅ ਦੌਰਾਨ ਆਸਟ੍ਰੇਲੀਅਨ ਆਰਥਿਕਤਾ ਮੁੜ ਸਥਾਪਤੀ ਵੱਲ ਵਧੇਗੀ।
Two world wars and a depression didn't bring Australia to its knees, and COVID will not either. While we will continue to provide fiscal support through the crisis, sustainable growth will only come from creating the most dynamic and the most flexible economy we possibly can. And that is how we can get Australians back into work as quickly as possible.
ਅਤੇ ਇਸ ਬਿਆਨਬਾਜ਼ੀ ਦੌਰਾਨ ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਨੇ ਆਖਿਆ ਕਿ ਸਰਕਾਰ ਨੂੰ ਬੁਨਿਆਦੀ ਸਹੂਲਤ ਸੈਕਟਰ ਵਿੱਚ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਹੈ। ਲੇਬਰ ਪਾਰਟੀ ਪ੍ਰਧਾਨ ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਸਰਕਾਰ ਨੂੰ ਆਪਣੀਆਂ ਨੀਤੀਆਂ ਸਪਸ਼ਟ ਰੱਖਣੀਆਂ ਚਾਹੀਦੀਆਂ ਨੇ।
This government likes slogans. Job keeper, job seeker, job trainer. What we actually need is job creator from this government. A plan to create jobs, to deal with how we come out of this pandemic and its consequential economic downturn by actually growing the economy and by growing jobs.
Victoria vich pichle 24 ghantiyan dauran 7 hor lokan di corona karke maut hoyi hai, jis vich liyan 5 mautan buzurg saambh sambhal kendran naal sambandhit dassiyan jandiyan ne. ਇਹਦੇ ਚੱਲਦਿਆਂ ਆਸਟ੍ਰੇਲੀਆ ਵਿੱਚ ਮੌਤਾਂ ਦੀ ਗਿਣਤੀ ਹੁਣ 140 ਹੋ ਗਈ ਹੈ। ਵਿਕਟੋਰੀਆ ਵਿੱਚ 206 ਲੋਕ ਹਸਪਤਾਲ 'ਚ ਦੱਸੇ ਜਾਂਦੇ ਨੇ, ਜਿਨ੍ਹਾਂ 'ਚੋਂ 41 ਦੀ ਜਾਨ ਜ਼ੋਖਮ ਵਿੱਚ ਹੈ। ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਆਖਿਆ ਕਿ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਪੁੱਛ ਪਛੀਕੇ ਲਈ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ।
One of those 300 people who's tested positive today, they are telephoned. They are telephoned again within a 2-hour period. If contact cannot be made with them via those 2 telephone calls in a 2-hour period, then ADF and authorised officers will be deployed to go and door knock those people and to conduct that interview on their doorstep, as opposed to doing it over the phone.
New South Wales vich pichle 24 ghantiyan dauran 7 hor corona case samne aaye ne, jinna chon 6 da sambandh Thai Rock restaurant naal hai. ਸਿਡਨੀ ਦੇ ਦੱਖਣ ਪੱਛਮ 'ਚ 4 ਵਿਦਿਆਰਥੀਆਂ ਵਿੱਚ ਕੋਵਿਡ-19 ਪਾਏ ਜਾਣ ਪਿੱਛੋਂ 3 ਸਕੂਲ ਵੀ ਬੰਦ ਕਰਨੇ ਪਏ ਨੇ। ਇਸ ਦੌਰਾਨ ਡਿਪਟੀ ਚੀਫ ਹੈਲਥ ਅਫਸਰ ਜੈਰਮੀ ਮੈਕਨੋਲਟੀ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਕੀਤੀ ਗਈ ਹੈ।
While most cases have been linked to known clusters, community transmission continues, and New South Wales Health is calling on people across the state to redouble their efforts to stop the virus spreading. Key messages for the community are avoid non-essential travel and gatherings. Of particular concern is transmission in venues such as hotels and restaurants, the gym and social gatherings.
ਅਗਲੇ ਮੰਗਲਵਾਰ ਤੋਂ ਵਿਕਟੋਰੀਆ ਲਈ ਦੱਖਣੀ ਆਸਟ੍ਰੇਲੀਆ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਇਹ ਪਾਬੰਦੀ ਦੱਖਣੀ ਆਸਟ੍ਰੇਲੀਆ ਦੇ ਉਹਨਾਂ ਬਸ਼ਿੰਦਿਆਂ 'ਤੇ ਵੀ ਲਾਗੂ ਹੋਵੇਗੀ ਜੋ 28 ਜੁਲਾਈ ਤੋਂ ਬਾਅਦ ਵਾਪਸ ਪਰਤਣਾ ਚਾਹੁਣਗੇ। ਨਿਊ ਸਾਊਥ ਵੇਲਸ ਅਤੇ ACT ਤੋਂ ਆਉਣ ਵਾਲਿਆਂ ਲਈ ਦੱਖਣੀ ਆਸਟ੍ਰੇਲੀਆ ਵਿੱਚ 14 ਦਿਨ ਲਈ ਕੁਆਰੰਟੀਨ ਅਤੇ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਦੌਰਾਨ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਸੂਬੇ ਵਿੱਚ ਵੱਧਦੇ ਕੇਸਾਂ 'ਤੇ ਚਿੰਤਾ ਪ੍ਰਗਟਾਈ ਹੈ।
In Australia, 95% of all of our cases in the past 2 weeks have come from Victoria. Worryingly, what we are seeing is the largest age group for people that are becoming infected in Victoria are the 20 to 29 age group. So a very different situation from what we have here in South Australia.
ਦੇਸ਼ ਦੇ ਬਜ਼ੁਰਗ ਸਾਂਭ ਸੰਭਾਲ ਕੇਂਦਰਾਂ 'ਚ 1 ਮਿਲੀਅਨ ਦੇ ਕਰੀਬ ਬਜ਼ੁਰਗ ਇਸ ਵੇਲੇ ਸਹੂਲਤ ਲੈ ਰਹੇ ਨੇ, ਪਰ ਏਜ ਕੇਅਰ ਵਿੱਚ ਵੱਧਦੀ ਮੌਤਾਂ ਦੀ ਗਿਣਤੀ ਕਾਰਨ ਉੱਥੋਂ ਦੀ ਰਿਹਾਇਸ਼ ਰੱਖਣ ਵਾਲਿਆਂ ਦੇ ਨਾਲ ਨਾਲ ਸਾਂਭ ਸੰਭਾਲ ਕਾਮਿਆਂ ਦੀ ਸਿਹਤ ਪ੍ਰਤੀ ਵੀ ਚਿੰਤਾ ਜਤਾਈ ਜਾ ਰਹੀ ਹੈ। ਇਸ ਦੌਰਾਨ ਏਜ ਕੇਅਰ ਐਂਡ ਕਮਿਊਨਿਟੀ ਸਰਵਿਸਿਜ਼ ਆਫ ਆਸਟ੍ਰੇਲੀਆ ਦੀ CEO ਪੈਟ੍ਰੀਸ਼ੀਆ ਸਪੈਰੋ ਨੇ ਸਾਂਭ ਸੰਭਾਲ ਕਾਮਿਆਂ ਦੀ ਨਿਰੰਤਰ ਲੋੜੀਂਦੀ ਹਾਜ਼ਰੀ ਪ੍ਰਤੀ ਚਿੰਤਾ ਜਤਾਈ ਹੈ।
To get staff across the board. It's a significant number that we are concerned that we're not going to be able to fill all of the shifts we need to. And we need trained staff. We need people who know how to work with older people, how to work with people with dementia.
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ ਘਟਦੀ ਪ੍ਰਵਾਸ ਦਰ ਦੇਸ਼ ਦੀ ਆਰਥਿਕਤਾ 'ਤੇ ਮਾੜਾ ਅਸਰ ਪਾ ਸਕਦੀ ਹੈ। ਇਸ ਵਿੱਤੀ ਵਰ੍ਹੇ ਦੌਰਾਨ ਆਰਜ਼ੀ ਅਤੇ ਪੱਕੇ ਤੌਰ 'ਤੇ ਪ੍ਰਵਾਸ ਕਰਨ ਵਾਲਿਆਂ ਦੀ ਗਿਣਤੀ 'ਚ 85% ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਟ੍ਰੈਜਰੀ ਦਾ ਅਨੁਮਾਨ ਹੈ ਕਿ ਅਗਲੇ ਸਾਲ ਦੇ ਸ਼ੁਰੂ ਤੋਂ ਸਰਹੱਦਾਂ ਖੋਲ੍ਹਣ ਬਾਰੇ ਸੋਚਿਆ ਜਾ ਸਕਦਾ ਹੈ। ਡਲੋਇਟ ਦੇ ਅਰਥਸ਼ਾਸਤਰੀ ਕ੍ਰਿਸ ਰਿਚਰਡਸਨ ਨੇ ਆਖਿਆ ਕਿ ਇੱਕ ਅੰਦਾਜ਼ੇ ਮੁਤਾਬਕ ਸਮੁੱਚੇ ਘਟਨਾਕ੍ਰਮ ਦੇ ਚੱਲਦਿਆਂ ਅਗਲੇ 2 ਵਿੱਤੀ ਵਰ੍ਹਿਆਂ ਦੌਰਾਨ ਆਸਟ੍ਰੇਲੀਆ ਨੂੰ $50 ਬਿਲੀਅਨ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
That's a hole in the Australian economy. Come the end of 2021, there will probably be 250,000 fewer people in Australia than we'd been expecting before the virus, right? That's a big number who aren't here. It has impacts on everything from the number of homes and apartments that we'll build to the amount that gets spent at the shops.
ਤੇ ਹੁਣ ਇੱਕ ਖਬਰ ਭਾਰਤ ਤੋਂ ਜੋ ਅਖਬਾਰ ਅਜੀਤ ਦੇ ਹਵਾਲੇ ਨਾਲ ਪੇਸ਼ ਕੀਤੀ ਜਾ ਰਹੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਆਪਣੇ ਸਿਖਰਾਂ 'ਤੇ ਹੈ। ਵੀਰਵਾਰ ਨੂੰ ਪਹਿਲੀ ਵਾਰ ਇੱਕੋ ਦਿਨ ਰਿਕਾਰਡ 51,000 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਇੱਕ ਦਿਨ 'ਚ ਰਿਕਾਰਡ 1200 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਹੁਣ ਦੇਸ਼ ਭਰ 'ਚ ਕੁੱਲ ਮਰੀਜ਼ਾਂ ਦਾ ਅੰਕੜਾ 13 ਲੱਖ ਹੋ ਗਿਆ ਅਤੇ ਮੌਤਾਂ ਦੀ ਕੁੱਲ ਗਿਣਤੀ ਵੀ 31,000 ਤੱਕ ਜਾ ਪੁੱਜੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 8,13,000 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ। ਹੁਣ ਤੱਕ 1.5 ਕਰੋੜ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਨੇ। ਭਾਰਤੀ ਮੈਡੀਕਲ ਖੋਜ ਕੌਂਸਲ ICMR ਦੇ ਅਧਿਕਾਰੀਆਂ ਮੁਤਾਬਕ ਟੈਸਟ ਕਰਨ ਦੀ ਸਮਰੱਥਾ ਨੂੰ ਹੁਣ ਵਧਾ ਕੇ ਰੋਜ਼ਾਨਾ 4 ਲੱਖ ਕਰ ਦਿੱਤਾ ਗਿਆ ਹੈ। ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 53 ਰੁਪਏ, ਪਾਕਿਸਤਾਨ ਦੇ 114.80 ਪੈਸੇ ਅਤੇ ਅਮਰੀਕਾ ਦੇ 71 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬਦਲਵਾਈ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਐਡੀਲੇਡ ਅਤੇ ਮੈਲਬਰਨ 'ਚ ਆਂਸ਼ਕ ਬਦਲਵਾਈ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 17 ਅਤੇ 13 ਡਿਗਰੀ। ਹੋਬਰਟ ਵਿੱਚ ਬੱਦਲਾਂ ਦੀ ਛਾਵੇਂ, ਵੱਧ ਤੋਂ ਵੱਧ ਤਾਪਮਾਨ 13 ਡਿਗਰੀ। ਕੈਨਬਰਾ ਵਿੱਚ ਸਵੇਰੇ ਧੁੰਦ ਫਿਰ ਹਲਕੀ ਬਾਰਿਸ਼, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 15 ਡਿਗਰੀ। ਵਲਨਗੋਂਗ, ਸਿਡਨੀ ਅਤੇ ਨਿਊ ਕਾਸਲ ਵਿੱਚ ਮੀਂਹ ਕਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਬ੍ਰਿਸਬੇਨ 'ਚ ਮੀਂਹ ਦੇ ਛਰਾਟੇ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਕੇਨਸ ਵਿੱਚ ਹਲਕੀ ਬਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28 ਡਿਗਰੀ। ਅਤੇ ਡਾਰਵਿਨ ਵਿੱਚ ਧੁੱਪੇ ਦੁਪਹਿਰ ਖਿੜੇ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.